ਭੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ 1154 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਭੈਰੋ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਦੂਸਰੇ ਘਰ ਸੁਰਤਾਰ ਚੁਕਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਉਹ ਗੁਰੂ ਨਾਨਕ ਸਾਹਿਬ ਦਾ ਸਤਿਗੁਰ ਹੈ। ਉਹ ਪ੍ਰਸਾਦ ਉਸੇ ਦੀ, ਉਹਨਾਂ 'ਤੇ ਕਿਰਪਾ ਹੋਈ। ਇਹ ਗੁਰੂ ਨਾਨਕ ਸਾਹਿਬ ਸਾਡੇ ਸਤਿਗੁਰ ਹੈ। ਗੁਰੂ ਨਾਨਕ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਸਾਨੂੰ ਓਅੰਕਾਰ ਤੱਕ ਲੈ ਗਏ। ਉਹ ਜੋ ਕੇਵਲ ਇੱਕੋ ਇੱਕ ਹੈ, ਗੁਰੂ ਨਾਨਕ ਸਾਹਿਬ ਨੇ ਸਾਨੂੰ ਨਿਰਗੁਣ ਸਰਗੁਣ ਦਾ ਗਿਆਨ ਕਰਾਤਾ, ਸ਼ਬਦ ਦੇ ਨਾਲ ਜੋੜ ਕੇ ਸਾਨੂੰ ਉੱਥੇ ਲੈ ਗਏ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ। ਤਿੰਨ ਕਰਤਾ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਅਨਹਦ ਹੁੰਦਾ ਇੱਕ ਰਸ ਸਤਿਗੁਰਾਂ ਨੇ, ਸ਼ਬਦ ਹੁੰਦਾ ਉਪਦੇਸ਼ ਬਾਣੀ ਦੁਆਰਾ ਇਹ ਸੁਣਾਇਆ ਕਿ ਉਸ ਕਰਤੇ ਪੁਰਖ ਨੇ ਇੱਕ ਚਲਤ ਹੁੰਦਾ ਚਰਿੱਤਰ ਕੌਤਕ ਉਪਾਇਆ। ਅਨਹਦ ਹੁੰਦਾ ਇੱਕ ਰਸ ਜੋ ਸ਼ਬਦ ਹੈ ਬ੍ਰਹਮ ਹੈ, ਉਹਦੀ ਵੇਦ ਬਾਣੀ ਨੇ ਇਹ ਸੁਣਾਇਆ ਕਿ ਉਹ ਕਰਤੇ ਪੁਰਖ ਪਰਮਾਤਮਾ ਨੇ ਕਿਹਾ ਜਾਂ ਚਰਿੱਤਰ ਉਤਪੰਨ ਕੀਤਾ, ਪੈਦਾ ਕੀਤਾ ਹੈ। ਕਿਹੜਾ ਚਰਿੱਤਰ ਜੀ ਹੁਣ ਦੱਸਦੇ ਹਨ। ਮਨਮੁੱਖ ਭੁੱਲੇ ਗੁਰਮੁਖ ਬੁਝਾਇਆ, ਮਨਮੁੱਖਾਂ ਨੂੰ ਭੁਲਾਤਾ ਅਤੇ ਗੁਰਮੁਖਾਂ ਨੂੰ ਉਹਨੇ ਸਮਝਾ ਦਿੱਤਾ। ਕਿਹੜੇ ਮਨਮੁੱਖ ਨੂੰ ਭੁਲਾਇਆ ਅਤੇ ਕਿਹੜੇ ਗੁਰਮੁਖ ਨੂੰ ਬੁਝਾਇਆ? ਕਹਿੰਦੇ ਦੇਖੋ, ਮਨਮੁੱਖ ਹਰਨਾਕਸ਼ ਨੂੰ ਭੁਲਾਤਾ ਅਤੇ ਗੁਰਮੁਖ ਪ੍ਰਹਿਲਾਦ ਨੂੰ ਬੁਝਾਇਆ। ਅੱਗੇ ਸਾਰਾ ਪ੍ਰਸੰਗ ਹੁਣੇ ਇਹੀ ਦੱਸਦੇ ਆ। ਕਾਰਨ ਕਰਤਾ ਕਰਦਾ ਆਇਆ, ਉਹ ਕਰਤਾ ਪੁਰਖ ਨਿਮਿੱਤ ਕਾਰਨ ਨੂੰ ਕਰਦਾ ਆਇਆ, ਜਿਵੇਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਅਤੇ ਹਰਨਾਕਸ਼ ਨੂੰ ਮਾਰਨ ਲਈ ਨਰਸਿੰਘ ਅਵਤਾਰ ਧਾਰਨ ਕੀਤਾ। ਜਿਸ ਵੇਲੇ ਪ੍ਰਹਿਲਾਦ ਨੂੰ ਹਰਨਾਕਸ਼ ਨੇ ਕਿਹਾ, ਤੂੰ ਹਰੀ ਨਾਮ ਛੱਡਦੇ ਹੋਏ, ਨਹੀਂ ਤਾਂ ਤੈਨੂੰ ਮਾਰ ਦਿਆਂਗਾ ਮੈਂ। ਪ੍ਰਹਿਲਾਦ ਜੀ ਅੱਗਿਓਂ ਜਵਾਬ ਦੇਣ ਲੱਗੇ, ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ। ਉਹ ਕਹਿੰਦੇ ਮੇਰੇ ਹਿਰ ਦੇ ਅੰਦਰ ਗੁਰਾਂ ਦੇ ਉਪਦੇਸ਼ ਦਾ ਧਿਆਨ ਲੱਗਿਆ। ਮੈਨੂੰ ਮੇਰੇ ਗੁਰੂ ਨਾਰਦ ਨੇ ਕਿਹਾ ਸੀ, ਆਰਾਮ ਆਰਾਮ ਨਾ ਛੱਡੀ, ਬਸ ਕੁਛ ਹੋ ਜੇ ਤੈਨੂੰ ਕੁਛ ਨਹੀਂ ਹੁੰਦਾ, ਆਰਾਮ ਆਰਾਮ ਜਪੀ ਜਾ। ਹਾਂ ਕਬਹੋ ਨਾ ਛੋਡਾਓ ਹਰ ਕਾ ਨਾਮ ਰਹਾਓ। ਅੱਗਿਓਂ ਪ੍ਰਹਿਲਾਦ ਜੀ ਕਹਿਣ ਲੱਗੇ, ਹਾਂ ਤੋਂ ਭਾਵ ਮੈਂ ਤਾਂ ਹਰੀ ਦਾ ਨਾਮ ਸਿਮਨ ਕਦੇ ਨਹੀਂ ਛੱਡਦਾ ਪਿਤਾ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਓ। ਵਿਸ਼ਰਾਮ ਦੇ ਕੇ ਕਹਿੰਦੇ ਆ ਰਹਾਓ। ਪਿਤਾ ਪ੍ਰਹਿਲਾਦ ਪੜ੍ਹਨ ਪਠਾਇਆ, ਲੈ ਪਾਟੀ ਬਾਧੇ ਕਹਿ ਆਇਆ। ਜਿਸ ਵੇਲੇ ਹਰਨਾਕਸ਼ ਪਿਤਾ ਨੇ ਪੁੱਤਰ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਪਠਾਇਆ ਪਾ ਭੇਜਿਆ, ਤਾਂ ਪ੍ਰਹਿਲਾਦ ਪੱਟੀ ਲੈ ਕੇ ਪਾਂਧੇ ਦੇ ਕੋਲ ਆ ਗਿਆ ਅਤੇ ਆਪਣੇ ਉਸਤਾਦ ਸੰਡੇ ਮਰਕੇ ਨੂੰ ਕਿਹਾ, ਨਾਮ ਬਿਨਾ ਨਹਿ ਪੜ੍ਹੋ ਆਚਾਰ, ਮੇਰੀ ਪੱਟੀਆ ਲਿਖ ਦਿਓ ਗੋਬਿੰਦ ਮੁਰਾਰ। ਇਹ ਪਾਂਧਾ ਜੀ ਕਹਿੰਦਾ ਵੀ ਨਾਮ ਤੋਂ ਬਿਨਾਂ ਹੋਰ ਜਿਹੜਾ ਹੈ ਨਾ, ਉਹ ਮੈਂ ਹੋਰ ਕੋਈ ਨਹੀਂ ਪੜ੍ਹਦਾ, ਚਾਰ ਕਰਤੱਬਾਂ ਵਾਲੀ ਵਿੱਦਿਆ ਨਹੀਂ ਪੜ੍ਹਾਂਗਾ, ਕਿਉਂਕਿ ਇਸ ਲਈ ਮੇਰੀ ਪੱਟੀ ਉੱਤੇ ਸਿਰਫ ਲਿਖ ਦਿਓ ਗੋਬਿੰਦ ਮੁਰਾਰੀ ਦਾ ਨਾਮ ਲਿਖ ਕੇ ਬਸ। ਪੁੱਤਰ ਪ੍ਰਹਿਲਾਦ ਸਿਉਂ ਕਹਿਆ, ਮਾਏ ਪ੍ਰਵਿਰਤ ਨਾ ਪੜ੍ਹੋ ਰਹੀ ਸਮਝਾਏ। ਪਹਿਲਾਂ ਤਾਂ ਮਾਂ ਨੂੰ ਦੱਸਿਆ, ਪੁੱਤਰ ਪ੍ਰਹਿਲਾਦ ਨੂੰ ਸਮਝਾ ਲਓ, ਇਹਦੇ ਪਿਤਾ ਨੇ ਮਾਰ ਦੇਣਾ ਇਹਨੂੰ, ਇਹ ਰਾਮ ਰਾਮ ਕਰਦਾ, ਕਦੇ ਉੱਥੇ ਨਿਆਣਿਆਂ ਨੂੰ ਹਰੀ ਹਰੀ ਕਰਾਉਂਦਾ, ਸਾਡੀ ਫੱਟੀ ਵੀ ਪੁੱਛੂਗਾ, ਨਾਲੇ ਇਹਦਾ ਵੀ ਕੰਮ ਖਰਾਬ ਹੋਊਗਾ। ਮਾਂ ਨੇ ਪ੍ਰਹਿਲਾਦ ਨੂੰ ਕਿਹਾ, ਪੁੱਤਰ ਪਰ ਵਿਰਤ ਪਰਾਈ ਵਿਰਤ ਨਾ ਪੜ੍ਹ, ਭਾਵ ਪਰਮੇਸ਼ਰ ਦਾ ਨਾਮ ਨਾ ਜਪ, ਕਿਉਂਕਿ ਇਹ ਨਾਮ ਪਰਾਈ ਜੋ ਦੇਵੀ ਦੇਵਤਿਆਂ ਦੀ ਵਿਰਤ ਹੈ। ਇਉਂ ਕਹਿ ਕੇ ਬਥੇਰਾ ਸਮਝਾ ਰਹੀ, ਜੇ ਤੂੰ ਨਾਮ ਨਹੀਂ ਛੱਡੇਗਾ ਤਾਂ ਤੇਰਾ ਪਿਤਾ ਤੈਨੂੰ ਮਾਰ ਦੇਵੇਗਾ। ਇਹ ਗੱਲ ਸੁਣ ਕੇ ਪ੍ਰਹਿਲਾਦ ਜੀ ਕਹਿਣ ਲੱਗੇ, ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਜੇ ਹਰ ਛੋਡਾਂ ਤਾਂ ਕੁੱਲ ਲਾਗੈ ਗਾਲ। ਉਹ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਹੈ, ਹਮੇਸ਼ਾ ਹਰ ਵੇਲੇ ਮੇਰਾ ਸਾਥੀ ਬਣ ਕੇ ਮੇਰੀ ਰੱਖਿਆ ਕਰੇਗਾ। ਜੇ ਤੇਰੇ ਕਹਿਣ ਨਾਲ ਹਰੀ ਨਾਮ ਛੱਡਦੇ ਹਾਂ ਤਾਂ ਕੁੱਲ ਨੂੰ ਗਾਲ ਲੱਗੇਗੀ, ਗਾਲ ਹੁੰਦੀ ਕਲੰਕ ਲੱਗੇਗਾ। ਇੱਕ ਦਿਨ ਪਾਂਧੇ ਨੇ ਰਾਜੇ ਹਰਨਾਕਸ਼ ਨੂੰ ਜਾ ਕੇ ਫਿਰ ਕਿਹਾ, ਹੁਣ ਨਾ ਹੀ ਜਦੋਂ ਟਲਿਆ ਪਹਿਲਾਂ ਮਾਤਾ ਨੂੰ ਕਿਹਾ, ਤੂੰ ਸਮਝਾ ਪੁੱਤ ਨੂੰ, ਪ੍ਰਹਿਲਾਦ ਸਭ ਚਾਟੜੇ ਵਿਗਾਰੇ, ਹਮਾਰਾ ਕਹਿਆ ਨਾ ਸੁਣਿਆ ਆਪਣੇ ਕਾਰਜ ਸਵਾਰੇ। ਇਹ ਜਿਹੜਾ ਤੇਰਾ ਪੁੱਤਰ ਆ ਨਾ ਪ੍ਰਹਿਲਾਦ ਨੇ ਸਕੂਲ ਦੇ ਸਾਰੇ ਵਿਦਿਆਰਥੀ ਵਿਗਾੜਤੇ, ਸਾਡਾ ਕਿਹਾ ਬਚਨ ਤਾਂ ਸੁਣਦਾ ਹੀ ਨਹੀਂ, ਆਪਣੇ ਮਨ ਆਏ ਕੰਮ ਉਹ ਕਾਰਜ ਸਵਾਰੇ ਕੰਮ ਕਰਦਾ ਰਹਿੰਦਾ। ਸਭ ਨਗਰੀ ਮੈਂ ਭਗਤ ਦ੍ਰਿੜਾਈ, ਦੁਸ਼ਟ ਸਭਾ ਕਾ ਕਿਛ ਨਾ ਵਸਾਈ। ਪ੍ਰਹਿਲਾਦ ਨੇ ਤਾਂ ਸਾਰੀ ਨਗਰੀ 'ਚ ਪ੍ਰਭੂ ਦੀ ਭਗਤੀ ਦ੍ਰਿੜ ਕਰਾਤੀ ਹੈ, ਪਰ ਦੁਸ਼ਟ ਸਭਾ ਦਾ ਪ੍ਰਹਿਲਾਦ ਉੱਤੇ ਵਸ ਨਾ ਚੱਲਿਆ, ਕਿਉਂਕਿ ਰਾਜੇ ਦਾ ਲੜਕਾ, ਕੁਛ ਕਹਿ ਵੀ ਨਹੀਂ ਸਕਦੇ। ਹਰਨਾਕਸ਼ ਨੇ ਸਾਰੀ ਨਗਰੀ ਵਿੱਚ ਆਪਣੀ ਰਾਕਸ਼ੀ ਵਿੱਦਿਆ ਵਾਲੀ ਭਗਤੀ ਦ੍ਰਿੜਾਈ ਪੱਕੀ ਕਰਾਈ ਹੋਈ ਸੀ, ਪਰ ਉਹ ਦੁਸ਼ਟ ਦੀ ਸਭਾ ਦਾ ਪ੍ਰਹਿਲਾਦ ਉੱਤੇ ਕੋਈ ਅਸਰ ਨਾ ਪਿਆ, ਵਸ ਨਾ ਚੱਲਿਆ। संडै मर कै की पुकार, सभे दैत रहे चखमार। जिस वेले संडे मरके ने राजे कोल आके पुकार कीती, पप्पे नूं दलैंकड़े करके आ बोलदे आ, पुकार नहीं कहना पुकार, फरियाद कीती तां सारे दैत प्रहलाद नूं समझाउण वास्ते झखा मार रहे, पर प्रहलाद ने किसे दी परवाह नहीं कीती। भगत जना की पत राखै सोई, कीते कै कहया क्या होई। वह परमात्मा आप ही भगत जना की पत इज्जत रखता है, पैदा किए हुए जीव दे आख्या की होना। किरत संजोगी दैत राज चलाया, हरना बूझै तेने आप भुलाया। किरत हुंदा कर्मां दे संजोग करके दैत हरनाक्ष ने राज चलाउणा कीता है। राज हुंदा हुक्म चलाया, हरी नूं ना बुझदा होया क्योंकि उहनूं हरी ने अपने वल्लों भुलाया होया सी। पुत्र प्रहलाद स्यों वाद रचाया, अंधा ना बूझै काल नेड़ै आया। हरनाक्ष ने अपने पुत्र प्रहलाद नाल वाद हुंदा झगड़ा खड़ा कर लिया, पर राजमद विच अन्ना होया। हरनाक्ष यह ना समझिया कि मेरा काल जिहड़ा मरना नेड़े आ गया। सो एक कोठे विच प्रेत रहिंदा सी, हरनाक्ष ने विचारिया जे इस विच इहनूं बंद कर दिओ प्रेत इहनूं खा जाएगा, मार देवेगा, नाले मेरा नौं नहीं लगूगा। इउं विचार के हरनाक्ष ने की कीता, प्रहलाद कोठे विच रखिया, बार दिया ताला। प्रहलाद नूं प्रेतां वाले सुन्ने कोठे च रखिया, बिठाता ते बाहरों बार दरवाजे नूं जिंदरा लाता, ताला लाता। निरभौ बालक मूल ना डरे मेरे अंतर गुर गोपाला। हुण बच्चा निरभय सी, निरभौ बालक प्रहलाद मूल हुंदा मूल ही ना डरिया, सगों निरभौ निडर हो के आखदा मेरे हिरदे अंदर जो गुर है वड्डा भाव सारिआं दा पूजनी गोपाल दा नाम है, फिर मैनू इहदा डर है, वह आप ही मेरी रक्षा करेगा। कीता होवै सरीकी करै अनहोदा ना उतराया। महाराज कथन करदे पैदा कीता है मनुख, जे उसे वाहिगुरु नाल ही शरीका करन लग जे बराबरी करे ता ओ मनुख दा अपना उच्चा नाम धराया होया अनहोंदा हुंदा व्यर्थ ही चले जाता। जो तुर लिखिया सो आए पहुता, जो तुर लिखिया सो आए पहुता, जान स्यों वाद रचाया। महाराज कहिंदे हरनाक्ष दे मरण दा कारण जो धुरों लिखिया होया सी ओ समा आ पहुंचिया, आ पुज्जिया, इस लई हरनाक्ष ने भगत जन दे नाल झगड़ा रचाउणा कीता। जदों बंदे दी मौत आउंदी भगतां नाल संतां नाल टक्कर लैंदा उदों, क्योंकि उहने मरना हुंदा उदों, तो फिर गुरु घर नाल टक्कर लैणी शुरू करदे, कई उदों मुकाबला करदे गुरु घर दा, टक्करां लैणियां। पहलां तां उह मौका दे ही जांदे चल कोई नहीं समझ जा, जदों ना ही समझे फिर महाराज कहिंदे रोड़ देईदा भई की करिए हुण, फिर चल भी चल हुण हरनाक्ष नूं भी रोड़ना। इसे प्रकार पिता प्रहलाद स्यों गुरज उठाई, कहां तुम्हारा जगदीश गुसाई। प्यो हरनाक्ष ने गुरज उठा के प्रहलाद नूं कहा तेरा जगदीश गुसाई दस कहां भाव कित्थे है, उहनूं बुला के लिया जो तेरी सहायता कर सकदा, लिया कढ कित्थे तेरा जिहड़ा अपना तूं कहना मेरा प्यो आ उह परमात्मा। जग जीवन दाता अंत सखाई, जै देखा तह रहिआ समाई। ਉਹ ਜਗਤ ਦਾ ਜੀਵਨ ਦਾਤਾ ਅੰਤ ਵੇਲੇ ਸਿਖਾਈ ਸਹਾਇਕ ਹੈ, ਮੈਂ ਜਿੱਥੇ ਵੇਖਦਾ ਉੱਥੇ ਹੀ ਸਮਾਈ ਕਰ ਰਿਹਾ। ਜਿਸ ਵੇਲੇ ਥੰਮ ਨੂੰ ਤਪਾ ਕੇ ਪ੍ਰਹਿਲਾਦ ਨੂੰ ਉਹਦਾ ਬੰਨਣ ਲੱਗਿਆ ਤਾਂ ਹਰਨਾਕਸ਼ ਨੇ ਕਿਹਾ ਤੇਰਾ ਗੁਸਾਈ ਇਸ ਵਿੱਚ ਤਾਂ ਨਹੀਂ, ਇਹਦੇ 'ਚ ਤਾਂ ਨਹੀਂ ਹੈ। ਪ੍ਰਹਿਲਾਦ ਨੇ ਕਿਹਾ ਇਸ ਵਿੱਚ ਵੀ ਹੈ। ਜਦ ਥੰਮ ਨਾਲ ਪ੍ਰਹਿਲਾਦ ਨੂੰ ਬੰਨਣ ਲੱਗਿਆ ਤਾਂ ਫਿਰ ਥੰਮ ਉਪਾੜ ਹਰ ਆਪ ਦਿਖਾਇਆ, ਅਹੰਕਾਰੀ ਦੈਂਤ ਮਾਰ ਪਚਾਇਆ। ਥੰਮ ਨੂੰ ਪਾੜ ਕੇ ਹਰੀ ਨੇ ਆਪਣਾ ਰੂਪ ਦਿਖਾਤਾ, ਨਰਸਿੰਘ ਅਵਤਾਰ ਧਾਰ ਕੇ ਅਹੰਕਾਰੀ ਹਰਨਾਕਸ਼ ਨੂੰ ਮਾਰ ਕੇ ਨਾਸ਼ ਕਰ ਦਿੱਤਾ। ਭਗਤਾਂ ਮਾਨਿਆ ਆਨੰਦ ਵੱਜੀ ਵਧਾਈ, ਆਪਣੇ ਸੇਵਕ ਕਉ ਦੇ ਵਡਿਆਈ। ਭਗਤਾਂ ਦੇ ਮਨ ਵਿੱਚ ਬਹੁਤ ਆਨੰਦ ਦੀ ਵਧਾਈ ਵੱਜੀ, ਪ੍ਰਗਟ ਹੋ ਗਈ, ਬੜੀ ਖੁਸ਼ੀ ਹੋਈ ਕਿਉਂਕਿ ਉਸ ਵਾਹਿਗੁਰੂ ਨੇ ਆਪਣੇ ਸੇਵਕ ਨੂੰ ਵਡਿਆਈ ਦਿੱਤੀ। ਭਾਈ ਜੰਮਣ ਮਰਨਾ ਮੋਹ ਉਪਾਇਆ, ਆਵਣ ਜਾਣਾ ਕਰਤੈ ਲਿਖ ਪਾਇਆ। ਮਾਇਆ ਦੇ ਮੋਹ ਨੇ ਜਨਮ ਮਰਨ ਪੈਦਾ ਕੀਤਾ ਅਤੇ ਸੰਸਾਰ ਵਿੱਚ ਆਉਣ ਜਾਣ ਦਾ ਲੇਖ ਕਰਤੇ ਪੁਰਖ ਨੇ ਕਰਮਾਂ ਅਨੁਸਾਰ ਲਿਖ ਕੇ ਪਾਇਆ। ਪ੍ਰਹਿਲਾਦ ਕੈ ਕਾਰਜ ਹਰਿ ਆਪ ਦਿਖਾਇਆ, ਪ੍ਰਹਿਲਾਦ ਭਗਤ ਦੇ ਕੰਮ ਸਵਾਰਨ ਵਾਸਤੇ ਰੱਖਿਆ ਕਰਨ ਲਈ ਹਰੀ ਨੇ ਆਪਣਾ ਆਪ ਨਰਸਿੰਘ ਰੂਪ ਕਰਕੇ ਦਿਖਾਉਣਾ ਕੀਤਾ। ਭਗਤਾਂ ਕਾ ਬੋਲ ਆਗੈ ਆਇਆ, ਭਗਤਾਂ ਦਾ ਜਿਹੜਾ ਬੋਲ ਬਚਨ ਹੋਇਆ ਹੋਇਆ ਅੱਗੇ ਪਾ ਕੇ ਆ ਕੇ ਪ੍ਰਤੱਖ ਕਰਕੇ ਦਿਖਾਇਆ। ਜੋ ਪ੍ਰਹਿਲਾਦ ਦੇ ਬਚਨ ਪ੍ਰਹਲਾਦ ਜੀ ਨੇ ਕਿਹਾ ਸੀ ਕਿ ਥੰਮ ਦੇ ਵਿੱਚ ਹਰੀ ਹੈ, ਉਹ ਬੋਲ ਭਗਵਾਨ ਨੇ ਪੂਰਾ ਕੀਤਾ, ਥੰਮ ਨੂੰ ਪਾੜ ਕੇ ਬਾਹਰ ਨਿਕਲੇ। ਜੇ ਬ੍ਰਹਮਾ ਨੇ ਵਰ ਦਿੱਤੇ ਸੀ ਕਿ ਮੇਰੀ ਰਚੀ ਹੋਈ ਸ੍ਰਿਸ਼ਟੀ ਵਿੱਚੋਂ ਤੈਨੂੰ ਕੋਈ ਨਹੀਂ ਮਾਰੇਗਾ, ਨਾ ਦਿਨੇ ਮਰੇਗਾ ਨਾ ਰਾਤੀ, ਅਤੇ ਨਾ ਅੰਦਰ ਮਰੇਗਾ ਨਾ ਬਾਹਰ, ਨਾ ਕਿਸੇ ਸ਼ਸਤਰ ਨਾਲ ਮਰੇਗਾ ਨਾ ਕਿਸੇ ਅਸਤਰ ਨਾਲ ਮਰੇਗਾ, ਇਹੋ ਬੋਲ ਅੱਗੇ ਆਇਆ। ਜੋ ਬਚਨ ਬ੍ਰਹਮਾ ਨੇ ਕਹੇ ਸਨ ਉਹ ਬਚਨ ਸਾਰੇ ਭਗਵਾਨ ਨੇ ਪੂਰੇ ਕੀਤੇ। ਬ੍ਰਹਮਾ ਨੇ ਇਹੋ ਜਿਹਾ ਕੋਈ ਸਰੀਰ ਪੈਦਾ ਹੀ ਨਹੀਂ ਕੀਤਾ ਜੋ ਅੱਧਾ ਸ਼ੇਰ ਦਾ ਅਤੇ ਅੱਧਾ ਮਨੁੱਖ ਦਾ ਹੋਵੇ, ਨਰ ਸਿੰਘ। ਇਸੇ ਕਰਕੇ ਭਗਵਾਨ ਨੇ ਨਰ ਸਿੰਘ ਇਹੋ ਜਿਹਾ ਰੂਪ ਧਾਰਿਆ ਜੋ ਅੱਧਾ ਮਨੁੱਖ ਦਾ ਅੱਧਾ ਸ਼ੇਰ ਦਾ ਸੀ, ਫਿਰ ਸ਼ਸਤਰਾਂ ਅਸਤਰਾਂ ਨਾਲ ਨਹੀਂ ਮਾਰਿਆ, ਆਪਣਿਆਂ ਨੌਹਾਂ ਨਾਲ ਚੀਰਿਆ, ਨਾ ਅੰਦਰ ਨਾ ਬਾਹਰ ਮਾਰਿਆ, ਦਹਿਲੀਜ਼ 'ਤੇ ਬਿਠਾ ਕੇ ਮਾਰਿਆ, ਰੱਖੇ ਪੱਟ ਦੇ ਉੱਤੇ ਰੱਖ ਲਿਆ, ਨਾ ਦਿਨੇ ਮਾਰਿਆ ਨਾ ਰਾਤ ਸ਼ਾਮ ਵੇਲੇ ਮਾਰਿਆ। ਇਹ ਭਗਤਾਂ ਦੇ ਸਾਰੇ ਬੋਲ ਪੂਰੇ ਕੀਤੇ ਆ। ਅਖੀਰ ਹਰਨਾਕਸ਼ ਨੂੰ ਮਾਰ ਕੇ ਉਹਦੀਆਂ ਆਂਦਰਾਂ ਕੱਢ ਕੇ ਆਪਣੇ ਗਲ 'ਚ ਪਾ ਲਈਆਂ ਅਤੇ ਬੜੇ ਗੁੱਸੇ 'ਚ ਲਾਲ ਅੱਖਾਂ ਕੀਤੀਆਂ, ਡਰਾਉਣੀ ਸ਼ਕਲ ਬਣਾ ਕੇ ਬੈਠ ਗਏ, ਤਾਂ ਡਰਦੇ ਮਾਰੇ ਕੋਈ ਦੇਵਤਾ ਕੋਲ ਨਾ ਜਾਵੇ। ਧਰਤੀ 'ਤੇ ਭੁਚਾਲ ਆ ਗਿਆ ਸੀ। ਭੁਚਾਲ ਵੀ ਆਹ ਜਿਹੜਾ 6-7 ਕਿਤੇ ਆਉਂਦਾ, 8 ਕਿਤੇ, ਬੜਾ ਭੈੜਾ। ਅਤੇ ਉਦੋਂ ਭੁਚਾਲ ਜਿਹੜਾ ਧਰਤੀ 'ਤੇ ਆਇਆ ਸੀਗਾ ਉਹ 10-12 'ਤੇ ਸੀਗਾ, ਰਿਐਕਟਰ ਪੈਮਾਨੇ 'ਤੇ ਉਦੋਂ ਦਾ। ਸਾਰੀ ਧਰਤੀ ਦੇ ਪਹਾੜ ਹੀ ਕੰਬਾਤੇ ਸੀਗੇ। 10-12 'ਤੇ ਭੁਚਾਲ ਬਹੁਤ ਭੈੜਾ ਹੁੰਦਾ, ਸਮੁੰਦਰ ਦਾ ਪਾਣੀ ਖੌਲਣ ਲਾ ਤਾ, ਇੰਨਾ ਗੁੱਸਾ ਸੀ ਉਸ ਵਕਤ। ਦੇਵ ਕੁਲੀ ਲਖਮੀ ਕਉ ਕਰਹਿ ਜੈਕਾਰ। ਉਸ ਵੇਲੇ ਕੁਲੀ ਜਿਹੜੇ ਸੀ ਸਾਰੇ ਦੇਵਤੇ, ਦੇਵਤਿਆਂ ਦੀ ਕੁਲ ਲਕਸ਼ਮੀ ਨੂੰ ਜਾ ਕੇ ਜੈ ਜੈਕਾਰ ਨਮਸਕਾਰ ਕਰਦੇ, ਹੱਥ ਜੋੜ ਕੇ ਕਹਿੰਦੇ, ਮਾਤਾ ਨਰ ਸਿੰਘ ਕਾ ਰੂਪ ਨਿਵਾਰ। ਲਕਸ਼ਮੀ ਨੂੰ ਕਹਿਣ ਲੱਗੇ, ਹੇ ਮਾਤਾ, ਇਹ ਵਿਸ਼ਨੂੰ ਮਹਾਰਾਜ ਨੇ ਹਰਨਾਕਸ਼ ਨੂੰ ਮਾਰਨ ਵਾਸਤੇ ਜਿਹੜਾ ਨਰ ਸਿੰਘ ਦਾ ਰੂਪ ਧਾਰਨਾ ਕੀਤਾ ਹੈ, ਤੂੰ ਉਹਨੂੰ ਮਾਰ ਕੇ ਉਹਦੀ ਆਂਦਰਾਂ ਕੱਢ ਕੇ ਆਪਣੇ ਗਲ 'ਚ ਉਹਨਾਂ ਨੇ ਪਾ ਲਈਆਂ ਅਤੇ ਭਿਆਨਕ ਰੂਪ ਧਾਰੀ ਬੈਠੇ, ਨਿਵਿਰਤ ਕਰਵਾ ਦਿਓ। ਲਖਮੀ ਭਉ ਕਰੈ ਨਾ ਸਾਕੈ ਜਾਏ। ਉਸ ਵੇਲੇ ਦੇਵਤਿਆਂ ਦੇ ਆਖੇ ਲੱਗ ਕੇ ਲਕਸ਼ਮੀ ਕੁਛ ਅੱਗੇ ਵਧੀ ਪਰ ਡਰਦੀ ਹੈ। ਜਦ ਰੂਪ ਦੇਖਿਆ ਲਾਲ ਅੱਖਾਂ ਭਿਆਨਕ ਚਿਹਰਾ, ਪਿੱਛੇ ਨੂੰ ਭੱਜਿਆ ਹੀ, ਅੱਗੇ ਨਾ ਗਈ। ਫਿਰ ਦੇਵਤਿਆਂ ਨੇ ਉਸ ਵਕਤ ਪੁੱਛਿਆ ਵੀ ਹੁਣ ਕੀ ਕਰੀਏ। ਲਕਸ਼ਮੀ ਕਹਿੰਦੀ, ਐਂ ਕਰੋ, ਪ੍ਰਹਿਲਾਦ ਕਰਕੇ ਇਹ ਸਾਰਾ ਕੁਛ ਹੈ, ਪ੍ਰਹਿਲਾਦ ਨੂੰ ਤੋਰੋ ਮੂਹਰੇ, ਪ੍ਰਹਿਲਾਦ ਨੂੰ ਦੇਖ ਕੇ ਠੰਡੇ ਹੋਣਗੇ, ਮੈਂ ਹੁਣ ਤੁਸੀਂ ਮੂਸੇ ਅਸੀਂ ਜਾਵਾਂਗੇ, ਆਪਾਂ ਨੂੰ ਮਾਰ ਦੇਣਾ ਉਹਨਾਂ ਨੇ। ਫਿਰ ਦੇਵਤਿਆਂ ਨੇ ਪ੍ਰਹਿਲਾਦ ਨੂੰ ਜਾ ਕੇ ਕਿਹਾ, ਤੇਰੇ ਵਾਸਤੇ ਭਗਵਾਨ ਨੇ ਰੂਪ ਧਾਰਿਆ, ਤੂੰ ਹੀ ਜਾ ਕੇ ਨਿਵਿਰਤ ਕਰਾ। ਪ੍ਰਹਿਲਾਦ ਜਨ ਚਰਨੀ ਲਾਗਾ ਆਏ। ਉਸ ਵੇਲੇ ਪ੍ਰਹਿਲਾਦ ਜੀ ਭਗਤ ਆ ਕੇ ਚਰਨਾਂ ਦੇ ਨਾਲ ਲੱਗ ਗਏ, ਮੱਥਾ ਟੇਕਣ ਲੱਗ ਗਏ। ਭਗਵਾਨ ਜੀ, ਇਹ ਰੂਪ ਹੁਣ ਛਪਾ ਲਓ, ਮੈਨੂੰ ਤਾਂ ਡਰ ਲੱਗਦਾ। ਭਗਵਾਨ ਜੀ, ਪ੍ਰਹਿਲਾਦ ਕਰਕੇ ਤਾਂ ਗੁੱਸੇ 'ਚ ਆਏ ਸੀ, ਆਪਣੇ ਭਗਤ ਨੂੰ ਦੇਖ ਕੇ ਇੰਨਾ ਪਿਆਰ ਜਾਗਿਆ। ਭਗਵਾਨ ਨੇ ਉਸੇ ਵੇਲੇ ਉਹ ਭਿਆਨਕ ਰੂਪ 'ਚ ਪਾ ਕੇ ਸੁੰਦਰ ਰੂਪ 'ਚ ਬੈਠ ਕੇ ਕਿਹਾ, ਪ੍ਰਹਿਲਾਦ ਹੁਣ ਤੂੰ ਨੇਹ ਕੰਟਕ ਰਾਜ ਭਾਗ ਕਮਾਉਣਾ ਕਾ। ਇਹ ਗੱਲ ਸੁਣ ਕੇ ਪ੍ਰਹਿਲਾਦ ਨੇ ਕਿਹਾ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਰਾਜਮਾਲ ਝੂਠੀ ਸਭ ਮਾਇਆ। ਨਾ ਜੀ, ਮੈਂ ਨਹੀਂ ਰਾਜ ਭਾਗ ਕਰਨਾ। ਕਹਿੰਦੇ, ਕਿਉਂ? ਕਹਿੰਦੇ, ਮੈਨੂੰ ਤਾਂ ਮੇਰੇ ਸਤਿਗੁਰ ਨਾਰਦ ਮੁਨੀ ਨੇ ਨਾਮ ਰੂਪੀ ਖਜ਼ਾਨਾ ਦ੍ਰਿੜਾਇਆ, ਪੱਕਾ ਕਰਵਾਇਆ ਵੀ ਰਾਮ ਨਾਮ ਜਪਣਾ ਜੀ, ਬਸ ਮੈਂ ਨਹੀਂ ਕਰਦਾ ਰਾਜ, ਮੈਂ ਜੰਗਲਾਂ 'ਚ ਬਹਿ ਕੇ ਭਗਤੀ ਕਰੂੰਗਾ। ਇਸ ਕਰਕੇ ਮੈਂ ਜਾਣ ਲਿਆ ਕਿ ਰਾਜਮਾਲ ਜੇ ਰਾਜ ਸੰਪਦਾ ਦੀ ਸਾਰੀ ਇਹ ਮਾਇਆ ਝੂਠੀ ਹੋਈ ਆ। ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ। 1155 ਅੰਗ 'ਤੇ ਆਇਆ ਬਚਨ। ਪ੍ਰਹਿਲਾਦ ਜੀ ਕਹਿੰਦੇ, ਜਿਹੜੇ ਲੋਭੀ ਬੰਦੇ ਆ ਇਸ ਵਿੱਚ ਫਸੇ ਹੋਏ ਆ, ਹਰੀ ਦੇ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਨੂੰ ਪ੍ਰਲੋਕ ਦਰਗਾਹ ਵਿੱਚ ਬੜੀ ਭਾਰੀ ਸਜ਼ਾ ਮਿਲੇਗੀ। ਕਹਿ ਨਾਨਕ ਸਭ ਕੋ ਕਰੇ ਕਰਾਇਆ। ਹੁਣ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਸਭ ਕੋਈ ਉਹਦਾ ਕਰਾਇਆ ਹੋਏ ਕਰਦਾ, ਪਰ ਪਰਮੇਸ਼ਰ ਨੇ ਹੁਕਮ ਕੀਤਾ ਸੀ, ਨਹੀਂ ਪ੍ਰਹਿਲਾਦ, ਤੂੰ ਧਰਮ ਦਾ ਰਾਜ ਕਰ, ਆਪ ਜੇ ਤੂੰ ਬੈਠੇਗਾ ਗੱਦੀ 'ਤੇ ਆਪ ਜਪੀ, ਤੈਨੂੰ ਨਾਮ ਜਪਣ ਤੋਂ ਤੈਨੂੰ ਰੋਕਦਾ ਮੈਂ, ਅਤੇ ਨਾਲੇ ਸਾਰੀ ਆ ਦੈਂਤ ਕੁਲੀ ਨੂੰ ਨਾਮ ਜਪਾ, ਨਹੀਂ ਸਾਰੀ ਦੁਨੀਆਂ ਨੂੰ ਨਾਮ ਜਪਾ, ਤੂੰ ਭਾਈ ਨਾਮ ਜਪੀ ਜਾਈ, ਤੈਨੂੰ ਰਾਜ ਤਾਂ ਆਪਣੀ ਮਰਜ਼ੀ ਹੁੰਦੀ ਹੈ, ਗੰਦਾ ਰਾਜ ਵੀ ਹੁੰਦਾ ਚੰਗਾ ਰਾਜ ਵੀ ਹੁੰਦਾ, ਤੂੰ ਚੰਗਾ ਕਰ ਲੈ, ਮਾੜਾ ਕਿਉਂ ਕਰਨਾ, ਦੁਨੀਆਂ ਦੇ ਭਲੇ ਵਾਸਤੇ ਕਰ ਸਾਰਾ ਕੁਛ। ਫਿਰ ਪ੍ਰਹਿਲਾਦ ਜੀ ਨੂੰ ਰਾਜ ਦਿੱਤਾ, ਬਹੁਤ ਲੰਬਾ ਸਮਾਂ ਰਾਜ ਕੀਤਾ। ਸੇ ਪ੍ਰਵਾਨ ਜਿਨੀ ਹਰ ਸਿਉਂ ਚਿੱਤ ਲਾਇਆ। ਉਹ ਜੀਵ ਪ੍ਰਮਾਣਨੀਕ ਹੈ ਜਿਨ੍ਹਾਂ ਨੇ ਹਰੀ ਨਾਮ ਦੇ ਵਿੱਚ ਚਿੱਤ ਹੁੰਦਾ ਦਿਲ ਨੂੰ ਲਾਇਆ। ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤਾ ਆਪਣਾ ਰੂਪ ਦਿਖਾਇਆ। ਉਹ ਵਾਹਿਗੁਰੂ ਧੁਰ ਤੋਂ ਹੀ ਭਗਤਾਂ ਦਾ ਅੰਗੀਕਾਰ ਪੱਖ ਕਰਦਾ ਆਇਆ। ਕਰਤੇ ਪੁਰਖ ਨੇ ਪ੍ਰਹਿਲਾਦ ਦੇ ਪੱਖ ਲਈ ਆਪਣਾ ਨਰਸਿੰਘ ਰੂਪ ਵਿਖਾਇਆ। ਭਗਤਾਂ ਵਾਸਤੇ ਏਡਾ ਕੁਛ ਕਰ ਦਿੰਦਾ ਉਹ। ਜੇ ਭਗਤਾਂ ਨੂੰ ਕੋਈ ਤੰਗ ਕਰੇ, ਪਹਿਲਾਂ ਤਾਂ ਜਰਦਾ ਰਹਿੰਦਾ, ਫਿਰ ਦੇਖਦਾ ਵੀ ਹੜਦੇ ਹੀ ਨੀਗੇ, ਫਿਰ ਜੇ ਕਿਤੇ ਗੁੱਸਾ ਆ ਜਾਏ ਫਿਰ ਵੀਰ ਰਸ, ਫਿਰ ਨਵੋਂ ਕਰੂਰ ਕਰਮੇ ਹੋ ਜਾਂਦਾ ਉੱਥੇ। ਭੈਰੋਂ ਮਹੱਲਾ ਤੀਜਾ, ਭੈਰੋਂ ਰਾਗ ਤੀਜੇ ਪਾਤਸ਼ਾਹ ਬਖਸ਼ਿਸ਼ ਕਰਦੇ ਅੱਗੇ। ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ, ਹਉ ਮੈਂ ਤ੍ਰਿਸ਼ਨ ਬੁਝਾਈ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸੇਵਾ ਤੇ ਭਾਵ ਸੇਵਾ ਤੇ ਦਾ ਅਰਥ ਕਰਕੇ ਨਾਮ ਗਿਆਨ ਰੂਪੀ ਅੰਮ੍ਰਿਤ ਫਲ ਪਾਇਆ, ਉਹਨਾਂ ਨੇ ਆਪਣੇ ਅੰਦਰੋਂ ਅੰਗਤਾ ਮਮਤਾ ਤੇ ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੱਤੀ ਹੈ। ਹਰ ਕਾ ਨਾਮ ਹਿਰਦੈ ਮਨ ਵਸਿਆ, ਮਨਸਾ ਮਨ ਹੈ ਸਮਾਈ। ਇਸ ਪ੍ਰਕਾਰ ਪਾਵਨ ਬਚਨ ਜੋ ਫਰਮਾਉਂਦੇ ਹਨ, ਇੱਥੇ ਹਾਹੇ ਦੇ ਪੈਰ ਚੀਰਾ ਰਿਹਾ ਹਿਰਦੈ। ਹਰੀ ਦਾ ਨਾਮ ਮੇਰੇ ਮਨ ਭਾਵ ਹਿਰਦੈ ਵਿੱਚ ਵਸ ਗਿਆ। ਮਨ ਸ਼੍ਰੋਮਣੀ ਹਰੀ ਦਾ ਨਾਮ ਹਿਰਦੇ 'ਚ ਵਸ ਗਿਆ, ਜਿਸ ਕਰਕੇ ਮਨਸਾ ਵਾਚਨਾ ਮਨ ਦੇ ਵਿੱਚ ਸਮਾਈ ਭਾਵ ਹੋ ਗਈਆਂ ਹਨ। ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ, ਇਹ ਮੇਰੇ ਪਿਆਰੇ ਹਰ ਜੀਓ ਆਪ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰੋ ਜੀ। ਆਨ ਦਿਨ ਹਰ ਗੁਣ ਦੀਨ ਜਨ ਮੰਗੈ, ਗੁਰ ਕੈ ਸ਼ਬਦ ਉਧਾਰੇ ਰਹਾਓ। ਮੈਂ ਦੀਨ ਜਨ ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਣਾ ਮੰਗਦਾ। ਗੁਰਾਂ ਦੇ ਸ਼ਬਦ ਦੁਆਰਾ ਆਪ ਜੀ ਨੇ ਕਈ ਜੀਵ ਤਾਰੇ ਹਨ, ਮੈਨੂੰ ਵੀ ਤਾਰ ਦਿਓ ਜੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸੰਤ ਜਨਾ ਕਉ ਜਮ ਜੋਹੇ ਨਾ ਸਕੈ, ਰਤੀ ਅੰਚ ਦੁੱਖ ਨ ਲਾਈ। ਸੰਤ ਜਨਾਂ ਨੂੰ ਜਮ ਦੇਖ ਵੀ ਨਹੀਂ ਸਕਦਾ, ਉਹਨਾਂ ਨੂੰ ਰੱਤੀ ਭਰ ਵੀ ਦੁੱਖ ਦੀ ਅੰਚ ਹੁੰਦੀ ਆਂਚ ਨਹੀਂ ਲਗਾਉਂਦਾ ਉਹ। ਆਪ ਤਰਹਿ ਸਗਲੇ ਕੁਲ ਤਾਰ ਹੈ, ਜੋ ਤੇਰੀ ਸਰਣਾਈ। ਜਿਹੜੇ ਜੀਵ ਆਪ ਜੀ ਦੀ ਸ਼ਰਨ ਵਿੱਚ ਆਏ ਹਨ, ਉਹ ਆਪ ਤਰਦੇ ਹਨ ਅਤੇ ਕੁਲ ਦੇ ਸਾਰਿਆਂ ਜੀਵਾਂ ਨੂੰ ਤਾਰ ਲੈਂਦੇ ਹਨ। ਭਗਤਾਂ ਕੀ ਪੈਜ ਰੱਖੈ ਤੂੰ ਆਪੇ, ਇਹ ਤੇਰੀ ਵਡਿਆਈ। ਇਹ ਵਾਹਿਗੁਰੂ ਤੂੰ ਆਪ ਹੀ ਭਗਤਾਂ ਦੀ ਇੱਜ਼ਤ ਰੱਖਦਾ, ਇਹ ਸਭ ਤੇਰੀ ਹੋਈ ਵਡਿਆਈ ਹੈ। ਜਨਮ ਜਨਮ ਕੇ ਕਿਲ ਵਿਖ ਦੁੱਖ ਕੱਟ ਹੈ, ਦੁਬਦਾ ਰੱਤੀ ਨਾ ਰਾਈ। ਜਿਨ੍ਹਾਂ ਦੇ ਮਨ ਵਿੱਚ ਰਾਈ ਦੇ ਦਾਣੇ ਜਿੰਨੀ ਵੀ ਰੱਤੀ ਭਰ ਵੀ ਦੁਬਦਾ ਦਵੈਸ਼ ਨਹੀਂ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਹੁੰਦੇ ਪਾਪ ਅਤੇ ਦੁੱਖ ਕੱਟ ਦਿੰਦਾ। ਹਮ ਮੂੜ ਮੁਗਦ ਕਿਸ਼ ਬੁੱਝ ਹੈ ਨਾਹੀਂ, ਤੂੰ ਆਪੇ ਦੇਹ ਬੁਝਾਈ। ਅਸੀਂ ਮਹਾਂਮੂਰਖ ਜਿਹੜੇ ਜੜ ਕੁਛ ਵੀ ਨਹੀਂ ਸਮਝਦੇ, ਤਾਂ ਤੂੰ ਆਪ ਹੀ ਸਮਝਾ ਦਿੰਦਾ। ਜੋ ਤੁਧ ਭਾਵ ਐਸੋਈ, ਕਰਸੀ ਅਵਰ ਨਾ ਕਰਨ ਆ ਜਾਈ। ਜੋ ਆਪ ਜੀ ਨੂੰ ਭਾਉਂਦਾ, ਇਹ ਜੀਵ ਉਹੀ ਕੁਝ ਕਰਦਾ। ਆਪ ਜੀ ਦੇ ਹੁਕਮ ਤੋਂ ਬਿਨਾਂ ਅਵਰ ਹੋਰ ਕੁਝ ਨਹੀਂ ਕੀਤਾ ਜਾਂਦਾ। ਜਗਤ ਉਪਾਏ ਤੁਧ ਧੰਦਾ ਲਾਇਆ, ਭੂੰਡੀ ਕਾਰ ਕਮਾਈ। ਜਗਤ ਨੂੰ ਉਪਾਏ ਹੁੰਦਾ ਪੈਦਾ ਕਰਕੇ, ਤੁਸਾਂ ਨੇ ਧੰਦਾ ਭਾਵ ਧੰਦਿਆਂ ਕੰਮਾਂ ਕਾਰਾਂ 'ਚ ਲਾਇਆ ਹੈ। ਇੱਥੇ ਆ ਕੇ ਜੀਵ ਨੇ ਭੂੰਡੀ ਹੁੰਦਾ ਭੈੜੀ ਕਾਰ ਕਮਾਉਣਾ ਕੀਤੀ ਹੈ। ਜਨਮ ਪਦਾਰਥ ਜੂਐ ਹਾਰਿਆ, ਸ਼ਬਦੈ ਸੁਰਤ ਨਾ ਪਾਈ। ਜਿਹਨੇ ਗੁਰ ਸ਼ਬਦ ਦੀ ਸੁਰਤ ਹੁੰਦੀ ਗਿਆਤ ਨਹੀਂ ਪਾਈ, ਉਹਨੇ ਸੰਸਾਰ ਜੂਏ ਵਿੱਚ ਆਪਣੇ ਅਮੋਲਕ ਜਨਮ ਪਦਾਰਥ ਨੂੰ ਹਾਰ ਦਿੱਤਾ। ਮਨਮੁਖ ਮਰਹਿ ਤਿੰਨ ਕਿਸ਼ੂ ਨਾ ਸੂਝੈ, ਦੁਰਮਤ ਅਗਿਆਨ ਅੰਧਾਰਾ। ਜਿਹਨਾਂ ਦੁਰਮਤ ਹੁੰਦਾ ਖੋਟੀ ਮਤ ਵਾਲਿਆਂ ਦੇ ਅੰਦਰ ਅਗਿਆਨ ਰੂਪ ਹਨੇਰਾ ਹੈ, ਉਹਨਾਂ ਨੂੰ ਭਲਾ ਬੁਰਾ ਨਹੀਂ ਕੁਛ ਸੋਚਦਾ, ਇਸ ਕਰਕੇ ਉਹ ਮਨਮੁਖ ਜੰਮਦੇ ਮਰਦੇ ਹਨ। ਭਵ ਜਲ ਪਾਰ ਨਾ ਪਾਵ ਹੈ ਕਬਹੀ, ਡੂਬ ਮੂਏ ਬਿਨ ਗੁਰ ਸਿਰ ਭਾਰਾ। ਉਹ ਸੰਸਾਰ ਸਮੁੰਦਰ ਤੋਂ ਕਦੇ ਪਾਰ ਹੋਣਾ ਨਹੀਂ ਪਾਉਂਦੇ, ਗੁਰ ਉਪਦੇਸ਼ ਤੋਂ ਬਿਨਾਂ ਹੋਣ ਕਰਕੇ ਉਹ ਸਿਰ ਭਾਰਾ, ਸਿਰ ਪਰਨੇ ਹੋ ਕੇ ਪਾਪਾਂ ਨਾਲ ਸਿਰ ਭਾਰਾ ਹੋਣ ਕਰਕੇ ਡੁੱਬ ਕੇ ਮਰ ਜਾਂਦੇ ਨੇ, ਇਸ ਕਰਕੇ ਉਹ ਪੁੱਠੇ ਹੋ ਕੇ ਮਰਦੇ ਆ। ਸਾਚਾ ਸ਼ਬਦ ਅਤੇ ਜਨ ਸਾਚੇ, ਹਰ ਪ੍ਰਭ ਆਪ ਮਿਲਾਏ। ਜੋ ਸੱਚੇ ਗੁਰਾਂ ਦੇ ਸ਼ਬਦ ਵਿੱਚ ਰੱਤੇ ਲੀਨ ਹੋਏ ਨੇ, ਉਹ ਜਨ ਸੱਚੇ ਹਨ, ਉਹਨਾਂ ਨੂੰ ਸੋ ਵਾਹਿਗੁਰੂ ਨੇ, ਹਰੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਅਭੇਦ ਕਰ ਲਿਆ, ਉਹਨਾਂ ਉੱਤੇ ਕਿਰਪਾ ਕਰ ਦਿੱਤੀ ਹੈ ਮਹਾਰਾਜ ਨੇ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵਲਾਏ। ਜਿਨ੍ਹਾਂ ਨੇ ਸ਼ਬਦ ਹੁੰਦਾ ਸੰਸਾਰ ਵਿੱਚ ਆ ਕੇ ਗੁਰਾਂ ਦੀ ਸ਼ਬਦ ਹੁੰਦਾ ਉਪਦੇਸ਼ ਬਾਣੀ ਪਛਾਣੀ ਹੈ, ਉਹ ਗੁਰਮੁਖ ਜਨ ਸੱਚ ਵਿੱਚ ਲਿਵ ਲਾ ਕੇ ਰਹਿੰਦੇ ਨੇ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ, ਗੁਰ ਕੈ ਸ਼ਬਦ ਵਿਚਾਰੇ। ਇਹ ਵਾਹਿਗੁਰੂ ਤੂੰ ਆਪ ਨਿਰਮਲ ਹੈ, ਤੇਰੇ ਉਹ ਸੇਵਕ ਜਨ ਵੀ ਨਿਰਮਲ ਹਨ, ਜੋ ਗੁਰਾਂ ਦੇ ਸ਼ਬਦ ਨੂੰ ਵਿਚਾਰਦੇ ਰਹਿੰਦੇ ਹਨ। ਨਾਨਕ ਤਿਨਕੈ ਸਤ ਬਲਿਹਾਰ ਹੈ, ਰਾਮ ਨਾਮ ਉਰ ਧਾਰੇ। ਮਹਾਰਾਜ ਕਥਨ ਕਰਦੇ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਰਾਮ ਨਾਮ ਨੂੰ ਹਿਰਦੇ 'ਚ ਧਾਰਿਆ। ਭੈਰੋਂ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੈਰੋਂ ਰਾਗ ਦੇ 'ਚ ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਪਾਵਨ ਅਸ਼ਟਪਦੀਆਂ ਬਖਸ਼ਿਸ਼ ਕਰਨ ਲੱਗੇ ਹਨ। ਸੋ ਬਹੁਤ ਹੀ ਸੁੰਦਰ ਉਪਦੇਸ਼ ਮਹਾਰਾਜ, ਨਾਮ ਦੇ ਉੱਤੇ ਸਾਰੀ ਅਸ਼ਟਪਦੀ ਹੈ ਇਹ, ਵੀ ਨਾਮ ਦੇ ਨਾਲ ਆਪਾਂ ਨੂੰ ਕੀ ਲਾਭ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਨਗੇ ਪਾਵਨ ਪਵਿੱਤਰ ਉਪਦੇਸ਼। ਭੈਰੋਂ ਰਾਗ ਦੇ ਪੰਜਵੇਂ ਪਾਤਸ਼ਾਹ ਅਸ਼ਟਪਦੀਆਂ ਫਰਮਾਉਂਦੇ, ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਬੀਜ ਮੰਤਰ ਹੈ। ਸਤਿਗੁਰੂ ਕਹਿੰਦੇ ਆਓ ਭਾਈ ਦੇਖੋ ਨਾਮ ਜਿਹੜਾ ਨਾ ਜੇ ਹਿਰਦੇ 'ਚ ਵੱਸ ਜਾਵੇ ਤਾਂ ਕਿੰਨਾ ਆਨੰਦ ਆਉਂਦਾ, ਕੀ ਬਣਦਾ ਫਿਰ। ਜਿਸ ਨਾਮ ਰਿਦਾ ਸੋਈ ਵੱਡ ਰਾਜਾ, ਜਿਸ ਨਾਮ ਰਿਦਾ ਤਿਸ ਪੂਰੇ ਕਾਜਾ। ਜਿਹੜੇ ਜੀਵ ਦੇ ਹਿਰਦੇ 'ਚ ਨਾਮ ਹੈ ਉਹੀ ਵੱਡਾ ਰਾਜਾ, ਜਿਹਦੇ ਹਿਰਦੇ 'ਚ ਨਾਮ ਸਿਮਰਨ ਵੱਸ ਜਾਂਦਾ ਉਹਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਹਿਰਦੇ 'ਚ ਨਾਮ ਦਾ ਵਸਣਾ ਹੈ ਤਾਂ ਔਖਾ, ਪਰ ਜੇ ਮਿਹਨਤ ਕਰਕੇ ਵੱਸ ਜੇ ਨਾਮ। ਨਾਮ ਕੋਈ ਇਹ ਨਹੀਂ ਹੁੰਦਾ, ਕਿਵੇਂ ਸਮਝਦੇ ਹਾਂ ਵੀ ਨਾਮ ਕਿਵੇਂ ਵੱਸਦਾ ਅੰਦਰ, ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ, ਉਹੀ ਨਾਮ ਹੁੰਦਾ। ਉਹ ਪ੍ਰਕਾਸ਼ ਦੇ ਅੰਦਰੋਂ ਆਪੇ ਆਵਾਜ਼ ਆਈ ਜਾਂਦੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਪ੍ਰਕਾਸ਼ ਹੀ ਹੈ, ਪ੍ਰਕਾਸ਼ ਸਰੂਪ ਹੈ। ਉਹ ਕਹਿਣ ਮਾਤਰ ਚਾਰ ਅੱਖਰ ਨੇ ਉਹ ਵਾਹਿਗੁਰੂ, ਜਿਵੇਂ ਕਹਿਣ ਮਾਤਰ ਪਾਣੀ ਹੈ, ਪਾਣੀ ਦਾ ਦੋ ਅੱਖਰ ਹੈ, ਪਰ ਪਾਣੀ ਦਾ ਇਹ ਸਰੂਪ, ਪਾਣੀ ਅੱਖਰਾਂ ਦਾ ਸਰੂਪ ਅੱਡ ਹੈ, ਪਰ ਪਾਣੀ ਦੇਖੋ ਕਿਹਾ ਜਾ। ਇਸੇ ਪ੍ਰਕਾਰ ਜਿਹੜਾ ਆਪਾਂ ਕਹਿੰਦੇ ਵਾਹਿਗੁਰੂ, ਵਾਹਿਗੁਰੂ ਜਿਹੜਾ ਉਹ ਪ੍ਰਕਾਸ਼, ਇਉਂ ਅਨੁਭਵ ਕਰਨਾ ਉਹ ਪ੍ਰਕਾਸ਼ ਹੈ। ਜਿਵੇਂ ਆਪਾਂ ਕਹਿੰਦੇ ਲਾਈਟ, ਲਾਈਟ ਊਂ ਤਾਂ ਤਿੰਨ ਅੱਖਰ ਹੋ ਗਏ, ਜਾਂ ਅੰਗਰੇਜ਼ੀ 'ਚ ਲਾਈਟ ਪੰਜ ਅੱਖਰ ਬਣ ਗਏ, ਪਰ ਊਂ ਦੇਖੋ ਉਹ ਪ੍ਰਕਾਸ਼ ਹੈ। ਐਂ ਵਾਹਿਗੁਰੂ ਵੀ ਲਾਈਟ ਹੈ, ਪ੍ਰਕਾਸ਼ ਹੈ। ਵਾਹਿਗੁਰੂ, ਵਾਹਿਗੁਰੂ ਕਰਨਾ ਪ੍ਰਕਾਸ਼ ਹੈ ਹਿਰਦੇ 'ਚ, ਜਿਹਦੇ ਹਿਰਦੇ 'ਚੋਂ ਪ੍ਰਕਾਸ਼ ਹੋ ਜਾਂਦਾ, ਵੱਸ ਜਾਂਦਾ ਨਾਮ। ਜਿਸ ਨਾਮ ਰਿਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾਂ ਜਨਮ ਬਿਰਥ ਆ ਜਾਏ। ਜਿਹੜੇ ਜੀਵ ਦੇ ਹਿਰਦੇ 'ਚ ਨਾਮ ਹੈ ਉਹਨੇ ਧਨ ਆਦਿ ਕਰੋੜਾਂ ਪਦਾਰਥ ਪਾ ਲਏ। ਜਿਹੜਾ ਜੀਵ ਨਾਮ ਸਿਮਰਨ ਤੋਂ ਬਿਨਾਂ ਉਹਦਾ ਜਨਮ ਬੇਅਰਥ ਹੀ ਚਲਿਆ ਜਾਂਦਾ। ਇਸ ਸਾਲਾ ਹੀ ਜਿਸ ਹਰ ਧਨ ਰਾਸ, ਮੈਂ ਉਹਦੀ ਸ਼ਲਾਘਾ ਕਰਦਾ ਜਿਹਦੇ ਪਾਸ ਰਾਸ ਹੁੰਦਾ ਸੱਚਾ ਹਰੀ ਨਾਮ ਧਨ ਹੈ, ਜਾਂ ਜਿਹਦੇ ਪਾਸ ਹਰੀ ਨਾਮ ਧਨ ਦੀ ਰਾਸ ਪੂੰਜੀ ਹੈ। ਸੋ ਵਡਭਾਗੀ ਜਿਸ ਗੁਰਮਸਤਕ ਹਾਥ ਰਹਾਉ। ਭਾਈ ਉਹ ਵੱਡਿਆਂ ਭਾਗਾਂ ਵਾਲਾ ਬੰਦਾ ਹੈ ਜਿਹਦੇ ਮੱਥੇ 'ਤੇ ਗੁਰੂ ਦਾ ਹੱਥ ਹੈ, ਜਿਹਦੇ ਮੱਥੇ 'ਤੇ ਗੁਰੂ ਦਾ ਹੱਥ ਆ ਗਿਆ। ਚੌਥੇ ਪਾਤਸ਼ਾਹ ਕਹਿੰਦੇ ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰਾ ਮੱਥ। ਮੱਥੇ 'ਤੇ ਹੱਥ ਰੱਖਿਆ ਤਾਂ ਨਾਮ ਹਿਰਦੇ 'ਚ ਵੱਸ ਗਿਆ। ਇਉਂ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ ਜੀ, ਜਿਸ ਨਾਮ ਰਿਦੈ ਤਿਸ ਕੋਟ ਕਈ ਸੈਨਾ। ਜਿਸ ਗੁਰਮੁਖ ਦੇ ਹਿਰਦੇ 'ਚ ਪਰਮੇਸ਼ੁਰ ਦਾ ਨਾਮ ਵੱਸ ਗਿਆ, ਭਾਵੇਂ ਉਹ ਇਕੱਲਾ ਹੀ ਹੈ ਪਰ ਉਹਦੇ ਕੋਲ ਕਰੋੜਾਂ ਸੈਨਾ ਖੜੀਆਂ ਹੁੰਦੀਆਂ ਨੇ, ਉਹਦੇ ਅੰਦਰ ਕਈ ਕਰੋੜ ਸੈਨਾ ਜਿੰਨਾ ਬਲ ਵੀ ਹੋ ਜਾਂਦਾ। ਸੋ ਜਥੇਦਾਰ ਬਾਬਾ ਹਰੀ ਸਿੰਘ ਨਲੂਆ ਜਰਨਲ ਆਪਣੇ ਭਾਵੇਂ ਸਰੀਰ ਛੱਡ ਕੇ ਊਈਂ ਖੜੇ ਦਿਖਾਤੇ ਸੀਗੇ ਕਿਲੇ ਦੇ ਉੱਪਰ, ਸਰੀਰ ਛੱਡੇ ਹੋਏ ਤੋਂ ਖੜੇ ਕਰਕੇ ਦਿਖਾਤੇ ਊਈਂ ਦੋ ਜਣਿਆਂ ਨੇ, ਇੰਨੇ ਨੇ ਦੇਖ ਕੇ ਭੱਜ ਗਏ ਸੀ ਸਾਰੇ ਜਣੇ। ਕਹਿੰਦੇ ਉਹ ਆ ਗਿਆ ਹਰੀ ਸਿੰਘ, ਹਰੀਆ ਹਰੀਆ ਰਾਗਲਾ, ਹਰੀਆ ਰਾਗਲਾ ਕਰਕੇ ਭੱਜ ਗਏ। ਵੇਦ ਕਰਕੇ ਜਿਹਦੇ ਹਿਰਦੇ 'ਚ ਨਾਮ ਹੁੰਦਾ ਉਹ ਤਾਂ ਊਈਂ ਦੁਨੀਆਂ ਥਰ ਥਰ ਕੰਬਦੀ ਹੁੰਦੀ ਹੈ। ਇਸੇ ਪ੍ਰਕਾਰ ਕਰੋੜਾਂ ਸ਼ਹੀਦੀ ਫੌਜਾਂ ਦੇ ਨਾਲ ਖੜੀਆਂ ਹੁੰਦੀਆਂ ਹਮੇਸ਼ਾ, ਕਰੋੜਾਂ ਦੇਵਤੇ ਉਹਦੀ ਮਦਦ 'ਤੇ ਖੜੇ ਹੁੰਦੇ ਨੇ, ਕੋਈ ਝਾਕੇ ਤਾਂ ਸਹੀ ਮਾੜਾ ਜਿਹਾ। ਜਿਸ ਨਾਮ ਰਿਦਾ ਤਿਸ ਸਹਿਜ ਸੁਖੈਨਾ। ਜੇ ਜੀਵ ਦੇ ਹਿਰਦੇ 'ਚ ਨਾਮ ਹੈ ਉਹਨੂੰ ਸਹਿਜ ਸੁਭਾਵਕ ਨਿਰਯਤਨੀ ਸੁਖੈਨਾ ਸੁੱਖ ਪ੍ਰਾਪਤ ਹੁੰਦਾ। ਜਿਸ ਨਾਮ ਰਿਦਾ ਸੋ ਸ਼ੀਤਲ ਹੂਆ, ਨਾਮ ਬਿਨਾਂ ਤ੍ਰਿਗ ਜੀਵਨ ਮੂਆ। ਜਿਹੜੇ ਗੁਰਮੁਖ ਦੇ ਹਿਰਦੇ 'ਚ ਨਾਮ ਸਿਮਰਨ ਹੈ ਉਹਦਾ ਮਨ ਸ਼ਾਂਤ ਰੂਪ ਹੁੰਦਾ। ਜੋ ਨਾਮ ਸਿਮਰਨ ਤੋਂ ਬਿਨਾਂ ਉਹਦੇ ਜਿਉਣੇ ਨੂੰ ਤਰਕਾਰ ਹੈ, ਉਹਨੂੰ ਮੂਆ ਮੁਰਦਾ ਹੀ ਸਮਝੋ। ਜਿਸ ਨਾਮ ਰਿਦੈ ਸੋ ਜੀਵਨ ਮੁਕਤਾ, ਜਿਸ ਨਾਮ ਰਿਦੈ ਤੇ ਸਭ ਹੀ ਜੁਗਤਾ। 1156 ਅੰਗ 'ਤੇ ਫਰਮਾਉਂਦੇ ਆ ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਗੁਰਮੁਖ ਪਿਆਰਾ ਜੀਵਨ ਮੁਕਤ ਅਵਸਥਾ ਵਾਲਾ ਹੈ। ਜਿਹਦੇ ਹਿਰਦੇ 'ਚ ਨਾਮ ਹੈ ਉਹਨੂੰ ਸਾਰੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ। ਮੈਂ ਕਹਿੰਦਾ ਕੋਈ ਲੋੜ ਹੀ ਨਹੀਂ ਪੈਂਦੀ, ਐਡੀ ਵੱਡੀ ਸ੍ਰਿਸ਼ਟੀ ਰਚੀ ਹੈ ਨਾਮ ਨਹੀਂ ਰਚੀ ਹੈ। ਨਾਮ ਜਿਹਨਾਂ 'ਤੇ ਤਾਂ ਵਸਿਆ ਉਹਨਾਂ ਨੂੰ ਤਾਂ ਪਤਾ ਵੀ ਕੀ ਹਿਸਾਬ ਕਿਤਾਬ ਹੈ। ਜਿਹਨਾਂ ਦੇ ਹਿਰਦੇ 'ਚ ਨਾਮ ਵੱਸ ਜਾਂਦਾ ਉਹ ਤਿੰਨਾਂ ਲੋਕਾਂ ਦਾ ਰਾਜਾ ਹੁੰਦਾ, ਉਹਦਾ ਹੁਕਮ ਸਾਰਿਆਂ 'ਤੇ ਚੱਲਦਾ। ਪਾਣੀ ਵਿੱਚ ਵੀ ਜਿਹੜੇ ਜਾਨਵਰ ਉਹਨਾਂ 'ਤੇ ਵੀ ਚੱਲਦਾ, ਧਰਤੀ 'ਤੇ ਵੀ ਚੱਲਦਾ, 84 ਲੱਖ ਜੂਨ 'ਤੇ ਵੀ, ਬ੍ਰਹਿਮੰਡਾਂ 'ਚ ਉਹਦਾ ਹੁਕਮ ਚੱਲਣ ਲੱਗ ਜਾਂਦਾ। ਜਿਸ ਨਾਮ ਰਿਦੈ ਤਿੰਨ ਨੌ ਨਿਧ ਪਾਈ, ਨਾਮ ਬਿਨਾਂ ਭਰਮ ਆਵੈ ਜਾਈ। ਜਿਹਦੇ ਹਿਰਦੇ 'ਚ ਨਾਮ ਹੈ ਉਹਨੇ ਨੌ ਨਿਧੀਆਂ ਪ੍ਰਾਪਤ ਕਰਨੀਆਂ, ਆਪਣੇ ਆਪ ਹੀ ਆ ਜਾਂਦੀਆਂ। ਪ੍ਰਾਪਤ ਕੀ ਕਰਨੀਆਂ, ਨਾਮ ਦੇ ਤਾਂ ਮਗਰ ਮਗਰ ਭੱਜੀਆਂ ਫਿਰਦੀਆਂ। ਨਾਮ ਸਿਮਰਨ ਤੋਂ ਬਿਨਾਂ ਆਵੈ ਜਾਈ ਜਨਮ ਮਰਨ ਵਿੱਚ ਭਾਉਂਦਾ ਹੀ ਭਟਕਦਾ ਹੀ ਰਹਿੰਦਾ। ਜਿਸ ਨਾਮ ਰਿਦੈ ਸੋ ਬੇਪਰਵਾਹ, ਜਿਸ ਨਾਮ ਰਿਦੈ ਤਿਸ ਸਦ ਹੀ ਲਾਹਾ। ਜਿਹਦੇ ਹਿਰਦੇ 'ਚ ਨਾਮ ਹੈ ਉਹ ਜਿਹੜਾ ਗੁਰਮੁਖ ਆ ਉਹ ਬੇਪਰਵਾਹ ਹੁੰਦਾ। ਜਿਹਦੇ ਹਿਰਦੇ 'ਚ ਨਾਮ ਹੈ ਉਹ ਗੁਰਮੁਖ ਨੂੰ ਸਦਾ ਹੀ ਲਾਭ ਹੁੰਦਾ, ਨਫ਼ਾ ਹੀ ਪ੍ਰਾਪਤ ਹੁੰਦਾ। ਜਿਸ ਨਾਮ ਰਿਦੈ ਤਿਸ ਵੱਡ ਪਰਵਾਰਾ, ਨਾਮ ਬਿਨਾਂ ਮਨਮੁਖ ਗਾਵਾਰਾ। ਜਿਹਦੇ ਹਿਰਦੇ 'ਚ ਨਾਮ ਹੈ ਉਹ ਪ੍ਰਤੱਖ ਵੱਡੇ ਪਰਿਵਾਰ ਵਾਲਾ, ਸ਼ੁਭ ਗੁਣਾਂ ਰੂਪੀ ਵੱਡੇ ਪਰਿਵਾਰ ਵਾਲਾ। ਆਹ ਸਾਰਾ ਪਰਿਵਾਰ ਉਹਦਾ ਆਪਣਾ ਹੀ ਹੈ, ਜਿੰਨਾ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਠੀ ਜਪੀ ਤਪੀ ਸਭ ਦੇ ਨਾਲ ਹੁੰਦੇ ਨੇ। ਜਿੱਥੇ ਨਾਮ ਆ ਜਾਂਦਾ ਉੱਥੇ ਸਾਰੀਆਂ ਫੌਜਾਂ ਹੀ ਖੜ ਜਾਂਦੀਆਂ, ਕੁੱਲ ਖੜ ਜਾਂਦੇ ਕੁੱਲ ਹੀ ਸਿਰੇ ਤੋਂ ਸਿਰੇ ਤੱਕ। ਜੋ ਨਾਮ ਸਿਮਰਨ ਤੋਂ ਬਿਨਾਂ ਉਹ ਮਨਮੁਖ ਗਵਾਰਾ ਚੰਡਾਲ ਹੈ, ਮਨਮੁਖ ਉਹ ਬਾਹਲਾ ਵੱਡਾ ਗਵਾਰਾ ਝੱਲਾ ਹੈ। ਕਹਿੰਦੇ ਮੂਰਖ ਹੈ ਉਹ ਵੱਡਾ ਮਨਮੁਖ ਹੈ, ਜਿਸ ਨਾਮ ਹਿਰਦੈ ਤਿਸ ਨੇਹ ਚਲੇ ਆਸਨ। ਜਿਹੜੇ ਗੁਰਮੁਖ ਦੇ ਹਿਰਦੇ ਚ ਸਤਨਾਮ ਵਾਹਿਗੁਰੂ ਦਾ ਵਾਸਾ ਹੋ ਗਿਆ, ਉਹਦਾ ਆਸਣ ਨਿਚਲ ਹੈ, ਨਿਚਲ ਪਰਮਾਤਮਾ ਉਹਦੇ ਵਿੱਚ ਆਸਣ ਬਣਾ ਲੈਂਦਾ ਆਪਣਾ। ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ, ਜਿਹਦੇ ਹਿਰਦੇ ਸਤਨਾਮ ਵਾਹਿਗੁਰੂ ਹੈ ਉਹਦਾ ਪ੍ਰਤੱਖ ਰਾਜ ਤਖ਼ਤ ਉੱਤੇ ਨਿਵਾਸ ਹੁੰਦਾ, ਉਹਦਾ ਸਰੂਪ ਤਖ਼ਤ ਉੱਤੇ ਨਿਵਾਸ ਹੁੰਦਾ। ਜਿਸ ਨਾਮ ਹਿਰਦੈ ਸੋ ਸਾਚਾ ਸਾਹ, ਨਾਮਹੀਣ ਨਾਹੀ ਪਤ ਬੇਸਾਹ। ਜਿਹਦੇ ਹਿਰਦੇ ਚ ਸਤਨਾਮ ਹੈ ਉਹ ਸੱਚਾ ਸ਼ਾਹ ਹੈ। ਜੋ ਜੀਵ ਨਾਮ ਸਿਮਰਨ ਤੋਂ ਹੀਣੇ ਆ ਰਹਿਤ ਹੈ, ਨਾ ਉਹਦੀ ਕੋਈ ਇੱਜ਼ਤ ਹੁੰਦੀ ਹੈ, ਨਾ ਉਹਦੇ 'ਤੇ ਕੋਈ ਭਰੋਸਾ ਹੀ ਕਰਦਾ। ਜਿਸ ਨਾਮ ਹਿਰਦੈ ਸੋ ਸਭ ਹੈ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ। ਜਿਹਦੇ ਹਿਰਦੇ 'ਚ ਨਾਮ ਸਿਮਰਨ ਹੈ ਉਹ ਸਾਰਿਆਂ ਵਿੱਚ ਪ੍ਰਗਟ ਜਾਣਿਆ ਜਾਂਦਾ। ਜਿਹਦੇ ਹਿਰਦੇ 'ਚ ਨਾਮ ਸਿਮਰਨ ਹੈ ਉਹ ਵਿਧਾਤਾ ਫਲ ਪ੍ਰਦਾਤੇ, ਕਰਮ ਅਨੁਸਾਰ ਫਲ ਦੇਣ ਵਾਲੇ ਅਕਾਲ ਪੁਰਖ ਦਾ ਸਰੂਪ ਬਣ ਜਾਂਦਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਜਿਸ ਨਾਮ ਹਿਰਦੈ ਸੋ ਸਭ 'ਤੇ ਉੱਚਾ, ਨਾਮ ਬਿਨਾਂ ਭਰਮ ਜੋਨੀ ਮੂਚਾ। ਜਿਹਦੇ ਹਿਰ 'ਚ ਨਾਮ ਸਿਮਰਨ ਹੈ, ਹਿਰਦੇ 'ਚ ਵਸਜੇ ਜਦੋਂ ਨਾਮ, ਉਹ ਜੀਵ ਸਾਰਿਆਂ ਤੋਂ ਉੱਚਾ ਹੁੰਦਾ। ਜੋ ਨਾਮ ਸਿਮਰਨ ਤੋਂ ਬਿਨਾਂ ਉਹ ਮੂਚਾ ਬਹੁਤੀਆਂ ਜੂਨੀਆਂ 'ਚ ਹੀ ਫਿਰਦਾ, ਆਪਾਂ ਇਹਦੇ ਲਈ ਯਤਨ ਨਹੀਂ ਕਰਦੇ। ਮਹਾਰਾਜ ਇੰਨਾ ਸਮਝਾਉਂਦੇ ਹੈ, ਆਪਾਂ ਹੋਰ ਹੀ ਕੰਮਾਂ 'ਚ ਲੱਗੇ ਹੋਏ ਹਾਂ, ਹੋਰ ਹੀ ਕੰਮਾਂ 'ਚ ਲੱਗੇ ਹੋਏ ਹਾਂ, ਟਰ ਟਰ ਕਰਨੋਂ ਨਹੀਂ ਹਟਦੇ, ਸਾਰਿਆਂ ਨੇ ਬੋਲੀ ਜਾਂਦੇ ਹਾਂ, ਗੱਲਾਂ ਕਰੀ ਜਾਂਦੇ ਹਾਂ, ਪੈਸਿਆਂ ਦੀਆਂ ਗੱਲਾਂ, ਉਹ ਗੱਲਾਂ, ਆਹ ਗੱਲਾਂ, ਆਹ ਸੰਸਾਰ ਦੇ ਕੰਮ, ਕੀ ਫਾਇਦਾ ਇਹਨਾਂ ਦਾ? ਕੋਈ ਫਾਇਦਾ ਨਹੀਂ ਹੋਣਾ। ਇੱਕ ਹਿਰਦੇ 'ਚ ਨਾਮ ਵਸ ਜੇ, ਕੋਈ ਕਰਨ ਦੀ ਲੋੜ ਨਹੀਂ ਪੈਣੀ, ਸਭ ਕੁਝ ਆਪੇ ਹੀ ਹੋਈ ਜਾਣਾ। ਮਹਾਰਾਜ ਕਹਿੰਦੇ ਨਾਮ ਵਸਾਓ। ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ। ਜਿਹਦੇ ਹਿਰਦੇ 'ਚ ਨਾਮ ਹੈ ਉਹਦਾ ਜਸ ਪਹਾਰਾ ਸੰਸਾਰ ਵਿੱਚ ਪ੍ਰਗਟ ਹੁੰਦਾ, ਉਹਦਾ ਪਹਾਰਾ ਪ੍ਰਤਾਪ ਪ੍ਰਗਟ ਹੁੰਦਾ। ਜਿਹਦੇ ਹਿਰਦੇ 'ਚ ਨਾਮ ਹੈ ਉਹਦਾ ਗਿਆਨ ਰੂਪ ਹਨੇਰਾ ਮਿਟ ਗਿਆ। ਇਕੱਲਾ ਇਹੀ ਸ਼ਬਦ ਲਿਖ ਲਓ, ਲਿਖ ਕੇ ਇਹਦਾ ਅਭਿਆਸ ਕਰੀ ਜਾਓ, ਰੋਜ਼ 108 ਵਾਰੀ ਕਰੋ, 200 ਵਾਰ ਕਰ ਲਓ, 108 ਵਾਰ ਨਹੀਂ ਕਰਨਾ, 100 ਵਾਰੀ, 50 ਵਾਰੀ, ਇਹੀ ਅਭਿਆਸ ਕਰੀ ਜਾਓ, ਨਾਲ ਬੇਨਤੀ ਕਰੀ ਜਾਓ, ਮਹਾਰਾਜ ਮੇਰੇ ਹਿਰਦੇ 'ਚ ਨਾਮ ਦਾ ਵਾਸਾ ਬਖਸ਼ੋ। ਜਾਂ ਰਾਤ ਦਿਨ ਕਰੀ ਜਾਵਾਂਗੇ, ਤੁਰਦੇ ਫਿਰਦੇ, ਬੈਠਦੇ ਉੱਠਦੇ, ਆਪੇ ਮਹਾਰਾਜ ਨੇ ਕਿਰਪਾ ਕਰਨੀ ਹੈ। ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ, ਨਾਮ ਬਿਨਾਂ ਫਿਰਿਆ ਬਣ ਜਾਣ। ਜਿਹਦੇ ਹਿਰਦੇ 'ਚ ਨਾਮ ਸਿਮਰਨ ਹੈ ਉਹ ਸਾਰੇ ਉਹ ਜੀਵ ਪ੍ਰਮਾਣਨੀਕ ਹੋ ਜਾਂਦਾ ਸਾਰੇ ਪਾਸੇ। ਜੋ ਨਾਮ ਸਿਮਰਨ ਤੋਂ ਬਿਨਾਂ ਹੈ ਉਹਦਾ ਫਿਰ ਆਉਣਾ ਜਾਣਾ, ਜੰਮਣਾ ਮਰਨਾ ਹੁੰਦਾ, ਉਹ ਆਉਣ ਜਾਣ ਵਿੱਚ ਤੁਰਿਆ ਹੀ ਫਿਰਦਾ ਰਹਿੰਦਾ। ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ, ਸਾਧ ਸੰਗਤ ਮਹਿ ਲਖੇ ਗੋਪਾਲ। ਪਰ ਕਹਿੰਦੇ ਜਿਹਦੇ ਉੱਤੇ ਗੁਰੂ ਕਿਰਪਾਲੂ ਹੋਇਆ, ਉਹਨੇ ਨਾਮ ਸਿਮਰਨ ਪਾਇਆ, ਗੁਰੂ ਦੀ ਸੇਵਾ ਕਰੋ, ਗੁਰੂ ਨੂੰ ਮਨਾ ਲਓ, ਕਰ ਸੇਵਾ ਸਤਿਪੁਰਖ ਮਨਾਇਆ, ਅਤੇ ਉਸੇ ਨੇ ਸਾਧ ਸੰਗਤ 'ਚ ਬੈਠ ਕੇ ਪਰਮਾਤਮਾ ਨੂੰ ਜਾਣ ਲਿਆ। ਗੋਪਾਲ ਦੇ ਗੱਗੇ ਹੋੜਾ ਵੀ ਔਂਕੜ ਵੀ, ਵਿਚਾਲੜਾ ਜਿਹਾ ਮੇਲ ਬੋਲਣਾ। ਆਵਣ ਜਾਣ ਰਹੇ ਸੁੱਖ ਪਾਇਆ, ਕਹੋ ਨਾਨਕ ਤੱਤੈ ਤੱਤ ਮਿਲਾਇਆ। ਜੂਨੀਆਂ ਵਿੱਚ ਆਉਣ ਜਾਣ ਦੇ ਚੱਕਰ ਰਹਿ ਗਏ ਅਤੇ ਉਹਨੇ ਆਤਮਕ ਸੁੱਖ ਪਾਇਆ। ਮਹਾਰਾਜ ਕਥਨ ਕਰਦੇ ਹੈ ਕਿ ਵਾਚ ਭਾਗ ਤਿਆਗ ਕੇ ਲਕਸ਼ ਲਕਸ਼ ਭਾਗ ਦੀ ਏਕਤਾ ਕਰਕੇ ਤੱਤ ਰੂਪ ਹੋ ਕੇ ਆਪਣੇ ਆਪ ਨੂੰ ਤੱਤ ਸਿਧਾਂਤ ਨੂੰ ਬ੍ਰਹਮ ਨਾਲ ਮਿਲਾ ਲਿਆ, ਜੀਵ ਬ੍ਰਹਮ ਦੀ ਏਕਤਾ ਕਰ ਲਈ। ਕਿਵੇਂ? ਜਿਵੇਂ ਚਮਚੇ ਦਾ ਪਾਣੀ ਜਾਂ ਗਲਾਸ ਦਾ ਪਾਣੀ, ਸਮੁੰਦਰ ਦਾ ਪਾਣੀ ਜੇ ਦੇਖੀਏ, ਗਲਾਸ ਦਾ ਪਾਣੀ ਤਾਂ ਬਹੁਤ ਥੋੜ੍ਹਾ ਜਿਹਾ, ਮੈਂ ਤਾਂ ਬੜਾ ਛੋਟਾ ਜੀ, ਗਲਾਸ ਸਮੁੰਦਰ ਮੂਹਰੇ ਜਾ ਕੇ ਜੇ ਕਹੇ, ਤੂੰ ਆਪਣਾ ਛੋਟਾ ਪੁਣਾ ਛੱਡ ਦੇ, ਉਹ ਵੱਡਾ ਪੁਣਾ ਛੱਡ ਦੇ, ਪਾਣੀ ਤਾਂ ਦੋਨਾਂ 'ਚ ਇੱਕ ਹੈ। ਇਹਨੂੰ ਕਹਿੰਦੇ ਨੇ ਵਾਚ ਵਾਚ ਭਾਗ 'ਤੇ ਆ ਕੇ ਲਕਸ਼ ਲਕਸ਼ ਭਾਗ ਦੀ ਏਕਤਾ ਕਰ, ਤੂੰ ਬਸ ਅੰਦਰਲੀ ਗੱਲ ਦੇਖ, ਪਾਣੀ ਤਾਂ ਦੋਨਾਂ 'ਚ ਹੈ ਨਾ, ਛੋਟਾ ਵੱਡਾ ਛੱਡ ਦੇ, ਮੈਂ ਜੀ ਨਿੱਕਾ ਜਿਹਾ ਜੀਵ ਹੈ ਜੀ, ਤਾਂ ਕੀ ਹੋ ਗਿਆ, ਹੈ ਤਾਂ ਬ੍ਰਹਮ ਰੂਪ ਹੀ ਹੈ, ਬ੍ਰਹਮ ਰੂਪ ਜਾਣ ਆਪਣੇ ਆਪ ਨੂੰ। ਸੋ ਇਸ ਪ੍ਰਕਾਰ ਇਹ ਸ਼ਬਦ ਆਪਾਂ ਪੜ੍ਹ ਵੀ ਦਿੰਦੇ ਹਾਂ ਇੱਕ ਵਾਰ ਪਿਆਰ ਨਾਲ, ਸੋ ਸੰਗਤਾਂ ਆਪਣੇ ਆਪ ਹੀ ਕਈ ਥਾਈਂ ਇਹਨੂੰ ਨਾਲ ਨਾਲ ਆਪਣੇ ਡਾਊਨਲੋਡ ਵੀ ਕਰ ਸਕਦੀਆਂ ਫਿਰ ਵਿੱਚੋਂ, ਅਤੇ ਆਪਾਂ ਵੱਖਰਾ ਵੀ ਕੱਢ ਕੇ ਇਹਦੀ ਸੀਡੀ ਬਣਾ ਲਵਾਂਗੇ। ਵਾਹਿਗੁਰੂ ਜੀ ਭੈਰੋਂ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾਂ ਜਨਮ ਬਿਰਥਾ ਜਾਏ। ਤਿਸ ਸਾਲਾਹੀ ਜਿਸ ਹਰ ਧਨ ਰਾਸ ਸੋਵੜ ਭਾਗੀ ਜਿਸ ਗੁਰਮਸਤਕ ਹਾਥ ਰਹਾਓ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨਾਉ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇ ਪਰਵਾਹਾ ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੜ ਪਰਵਾਰਾ ਨਾਮ ਬਿਨਾ ਮਨਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤ ਵੇ ਸਾਹੋ ਜਿਸ ਨਾਮ ਹਿਰਦੈ ਸੋ ਸਭ ਮਹਿ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੁ ਨਾਨਕ ਤੱਤੈ ਤੱਤ ਮਿਲਾਇਆ ਆਵਣ ਜਾਣ ਰਹੇ ਸੁਖ ਪਾਇਆ ਕਹੁ ਨਾਨਕ ਤੱਤੈ ਤੱਤ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ।